ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆਰੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਪਰਿਆਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰਿਆਂ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੀਏ, ਫਤਿਹ ਦੀ ਸਾਂਝ ਸਾਂਝੀ ਕਰੀਏ ਅਤੇ ਸਾਰੀ ਸੰਗਤ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਨੂੰ ਬਾਣੀ ਦੇ ਵਿੱਚ ਬਹੁਤ ਵੱਡਾ ਮਹਾਨ ਭਗਤਾਂ ਦਾ ਦਰਜਾ ਦਿੱਤਾ ਗਿਆ, ਅਤੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਰ ਸੇਤੀ ਗੋਸ਼ਤੇ ਜੋ ਕਿ ਨੂੰ ਸੋ ਲਾਭ। ਭਾਵ ਕਿ ਕਲਯੁੱਗ ਦੇ ਸਮੇਂ ਦੇ ਵਿੱਚ ਜੇਕਰ ਕੋਈ ਇੱਕ ਘੜੀ ਜਿਹੜੀ ਹੈ ਤਕਰੀਬਨ 22-30 ਮਿੰਟ ਦਾ ਸਮਾਂ ਬਣਦਾ ਕਹਿੰਦੇ ਜ਼ਰੂਰ ਕਰੇ। ਮੰਨ ਲਓ ਕਿਸੇ ਦੇ ਪਾਸ ਇੰਨਾ ਸਮਾਂ ਨਹੀਂ ਹੈ, ਅੱਧੀ ਘੜੀ ਤਕਰੀਬਨ ਜਿਹਦੇ ਵਿੱਚ 11-12 ਮਿੰਟ ਦਾ ਸਮਾਂ, ਇੰਨਾ ਸਮਾਂ ਸਤ ਸੰਗਤ ਕਰੀਏ ਅਤੇ ਭਗਤ ਜੀ ਬਚਨ ਕਰਦੇ ਨੇ ਬਹੁਤ ਹੈ। ਫਿਰ ਭਗਤ ਜੀ ਅਗਲਾ ਬਚਨ ਕਰਦੇ ਨੇ ਆਦੀ ਹੂੰ ਤੇ ਆਦਿ, ਜੇਕਰ ਕਿਸੇ ਦੇ ਪਾਸ 12 ਮਿੰਟ ਦਾ ਸਮਾਂ ਵੀ ਨਹੀਂ ਹੈ ਅਤੇ ਘੱਟੋ ਘੱਟ ਉਹ ਮਨੁੱਖ 6 ਮਿੰਟ ਦਾ ਸਮਾਂ ਕੱਢ ਕੇ ਸਤਸੰਗਤ ਜ਼ਰੂਰ ਕਰੇ, ਕਿਉਂਕਿ ਸਤਸੰਗਤ ਕਰਨ ਦੇ ਨਾਲ ਕਲਯੁੱਗ ਦੇ ਸਮੇਂ ਦੇ ਵਿੱਚ ਪਾਰ ਉਤਾਰਾ ਭਲਾ। ਸੋ ਗੁਰੂ ਪਿਆਰਿਓ, ਆਓ ਕੁਝ ਸਮੇਂ ਵਾਸਤੇ ਆਪਣਾ ਮਨ ਚਿੱਤ ਬਿਰਤੀਆਂ ਨੂੰ ਕਾਗਰ ਕਰੀਏ, ਸੁਰਤ ਨੂੰ ਸਤਿਗੁਰਾਂ ਦੀ ਬਾਣੀ ਦੇ ਨਾਲ ਅਤੇ ਸ਼ਬਦ ਦੇ ਨਾਲ ਜੋੜਨਾ ਕਰੀਏ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ, ਜਿਨ੍ਹਾਂ 'ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਵੇਂ ਕਿਰਪਾ ਭਰਿਆ, ਮਿਹਰ ਭਰਿਆ ਹੋਇਆ ਹੱਥ ਰੱਖਿਆ, ਔਰ ਥੋੜ੍ਹੇ ਜਿਹੇ ਸਮੇਂ ਦੇ ਬਾਅਦ ਦੇ ਵਿੱਚ ਕੁਝ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅਤੇ ਕੁਝ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਅਸੀਂ ਇਤਿਹਾਸ ਸਰਵਣ ਕਰਦੇ ਹਾਂ। ਯਾਦ ਰਹੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ, ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਉਹਨਾਂ ਦੇ ਡੇਰੇ ਘਰ ਵਿਖੇ ਜਾ ਪਹੁੰਚੇ ਅਤੇ ਸਾਹਮਣੇ ਦੇਖਿਆ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਨੇ, ਭਾਈ ਲਹਿਣਾ ਜੀ ਆਪਣੇ ਆਪ ਦੇ ਵਿੱਚ ਇੰਨਾ ਸ਼ਰਮਿੰਦਾ ਹੋਏ ਅਤੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਲੱਗੇ ਸਤਿਗੁਰੂ ਮੈਂ ਪੈਦਲ ਚੱਲ ਕੇ ਆਇਆ, ਸਤਿਗੁਰੂ ਆਪ ਪੈਦਲ ਚੱਲ ਕੇ ਆਇਓ, ਮੈਂ ਘੋੜੀ 'ਤੇ ਸਵਾਰ ਹੋ ਕੇ ਚੱਲ ਕੇ ਆਇਆ, ਸਤਿਗੁਰੂ ਇਹ ਮੇਰੇ ਪਾਸੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਮੇਰੇ ਪਾਸੋਂ ਭੁੱਲ ਹੋ ਗਈ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਲੈਣਾ ਜੀ, ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਹੈ ਉਹ ਚੜ੍ਹ ਕੇ ਆਉਂਦੇ ਨੇ, ਭਾਈ ਲਹਿਣਾ ਜੀ ਤੁਸੀਂ ਲੈਣਾ, ਅਸੀਂ ਤੁਹਾਡਾ ਸਭ ਕੁਝ ਦੇਣਾ, ਇਸ ਕਰਕੇ ਜੋ ਕੁਝ ਇਹਨੂੰ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਣਾ ਕਰੀਏ, ਤੁਸੀਂ ਕੁਝ ਨਹੀਂ ਕੀਤਾ ਹੈ, ਇਹ ਸਭ ਕੁਝ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਨੇ ਆਪ ਕੀਤਾ ਹੈ। ਹੁਣ ਭਾਈ ਲਹਿਣਾ ਜੀ ਜਿਹੜੇ ਸਨ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੇਵਕ ਬਣ ਕੇ ਰਹਿ ਗਏ ਨੇ, ਪਿਆਰੇ ਬਣ ਕੇ ਰਹਿ ਗਏ ਹਨ, ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੰਗਤ ਕਰਨ ਵਾਸਤੇ ਸੇਵਾ ਕਰਨ ਵਾਸਤੇ ਲੱਗੇ ਨੇ। ਕਹਿੰਦੇ ਨੇ ਖਡੂਰ ਦੀ ਨਗਰੀ ਦੀਆਂ ਜਿੰਨੀਆਂ ਵੀ ਲੋਕ ਸਨ ਜੋ ਕਿ ਵੈਸ਼ਨੋ ਦੇਵੀ ਜਾਂਦੇ ਸਨ, ਭਾਈ ਲਹਿਣਾ ਜੀ ਦੇ ਨਾਲ ਉਹ ਵੀ ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਰੁਕ ਗਏ ਅਤੇ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਮਹਾਰਾਜ ਨੂੰ ਕਹਿਣ ਲੱਗੇ ਸਤਿਗੁਰੂ ਇਹ ਮੇਰੇ ਨਗਰ ਦੇ ਖਡੂਰ ਦੇ ਵਾਸੀ ਨੇ ਅਤੇ ਸਤਿਗੁਰੂ ਮੇਰੇ ਨਾਲ ਇਹ ਹਰ ਸਾਲ ਵੈਸ਼ਨੋ ਦੇਵੀ ਜਾਂਦੇ ਨੇ, ਅਤੇ ਸਤਿਗੁਰੂ ਮੈਂ ਚਾਹੁੰਦਾ ਕਿ ਕਿਰਪਾ ਕਰੋ ਜਿਵੇਂ ਅੱਜ ਤੁਹਾਡਾ ਮੈਂ ਸੇਵਕ ਬਣ ਗਿਆ, ਇਹ ਵੀ ਜਿੰਨੇ ਲੋਕ ਨੇ ਸਤਿਗੁਰੂ ਦੇਵੀ ਦੀ ਉਪਾਸ਼ਨਾ ਛੱਡ ਕੇ ਤੁਹਾਡੇ ਸਤਿਗੁਰੂ ਇਹ ਸੇਵਕ ਬਣ ਜਾਣ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਲਹਿਣਾ ਜੀ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਕਿਰਪਾ ਕਰੇਗਾ। ਸੋ ਜਿੰਨੇ ਭਾਈ ਲਹਿਣਾ ਜੀ ਦੇ ਉਹਨਾਂ ਦੇ ਸਤਸੰਗੀ ਸਨ ਜਿਹੜੇ ਨਾਲ ਆਏ ਸਨ ਉਹ ਸਾਰੇ ਰਾਤ ਦੇ ਸਮੇਂ ਦੇ ਵਿੱਚ ਖਡੂਰ ਸਾਹਿਬ ਦੀ ਨਗਰੀ ਦੇ ਵਿੱਚ ਰੁਕੇ ਨੇ, ਅਤੇ ਕਹਿੰਦੇ ਜਦੋਂ ਖਡੂਰ ਸਾਹਿਬ ਦੀ ਨਗਰੀ ਦੇ ਵਿੱਚ ਰੁਕੀ, ਰਾਤ ਦਾ ਸਮਾਂ ਦੀਵਾਨ ਸਜਾਉਂਦੇ ਸਨ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਸਵੇਰ ਦੇ ਸਮੇਂ ਦੇ ਵਿੱਚ ਵੀ ਅਤੇ ਸ਼ਾਮ ਦੇ ਸਮੇਂ ਦੇ ਵਿੱਚ ਵੀ ਦੀਵਾਨ ਸਜਾਇਆ ਕਰਦੇ ਸਨ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਭਾਈ ਲੈਣਾ ਜੀ, ਆ ਜਿਹੜੇ ਦੇਵੀ ਦੇਵਤੇ ਹਨ, ਇਹ ਤਾਂ ਆਪ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ, ਇਹ ਤਾਂ ਆਪ ਪਰਮਾਤਮਾ ਦੇ ਸੇਵਕ ਨੇ, ਅਤੇ ਪਰਮਾਤਮਾ ਜੋ ਸਾਰਿਆਂ ਦਾ ਮਾਲਕ ਹੈ, ਅਸੀਂ ਜਿਹੜੇ ਕਲਯੁਗੀ ਜੀਵ ਹਾਂ, ਤੁਸੀਂ ਜਾ ਕੇ ਇਹਨਾਂ ਦੇ ਮੱਥਾ ਟੇਕਦੇ ਹੋ, ਇਹਨਾਂ ਦੇ ਜਾ ਕੇ ਅੱਗੇ ਬੇਨਤੀਆਂ ਕਰਦੇ ਹੋ, ਜੋਦੜੀਆਂ ਕਰਦੇ ਹੋ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਭਾਈ ਲੈਣਾ ਜੀ, ਕਲਯੁਗ ਦੇ ਸਮੇਂ ਦੇ ਵਿੱਚ ਕੋਈ ਵੀ ਦੇਵੀ ਦੇਵਤਾ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਦਾ, ਕੋਈ ਮਦਦ ਨਹੀਂ ਕਰਦਾ ਹੈ। ਹਾਂ, ਜਿਹੜਾ ਮਨੁੱਖ ਪਰਮਾਤਮਾ ਦੀ ਭਜਨ ਬੰਦਗੀ ਕਰਦਾ, ਸਤਸੰਗਤ ਕਰਦਾ ਹੈ, ਉਹਦੀ ਪਰਮਾਤਮਾ ਵਾਹਿਗੁਰੂ ਆਪ ਰੱਖਿਆ ਕਰਦਾ, ਉਹਦੀ ਸਾਂਭ ਸੰਭਾਲ ਕਰਦਾ ਹੈ। ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬੜੇ ਪਿਆਰ ਸਤਿਕਾਰ ਦਾ ਉਪਦੇਸ਼ ਦਿੱਤਾ ਹੈ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਕੌਤਕ ਵਰਤਾਇਆ। ਇਹ ਕੌਤਕ ਕੀ ਹੈ? ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ, ਭਾਈ ਲਹਿਣਾ ਜੀ ਵੀ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ ਉੱਠੇ ਨੇ। ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਹੈ, ਅਤੇ ਇੱਧਰ ਕੀ ਹੋਇਆ, ਉਹ ਵੈਸ਼ਨੋ ਦੇਵੀ ਜਿਹਦੇ ਲੋਕ ਜਾ ਕੇ ਮੱਥਾ ਟੇਕਦੇ ਨੇ, ਜਿਹਨੂੰ ਸੀਸ ਝੁਕਾਉਂਦੇ ਹਨ, ਉਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ ਆ ਕੇ ਝਾੜੂ ਦੇਣ ਵਾਸਤੇ ਲੱਗੀ ਹੋਈ ਹੈ। ਜਿੰਨੀਆਂ ਵੀ ਸੰਗਤਾਂ ਸਨ, ਜਿੰਨੇ ਵੀ ਲੋਕ ਸਨ, ਸਾਰੇ ਹੈਰਾਨ ਹੋ ਰਹੇ ਨੇ, ਕੋਈ ਸੁੱਤਾ ਉੱਠ ਰਿਹਾ, ਸਾਰਿਆਂ ਦਾ ਧਿਆਨ ਇਸ ਪਾਸੇ ਵੱਲ ਚੱਲ ਕੇ ਗਿਆ ਕਿ ਇਸ ਇਸਤਰੀ ਦਾ ਪਹਿਰਾਵਾ, ਰੰਗ ਰੂਪ ਜਿਹੜਾ ਸਾਰਿਆਂ ਦੇ ਨਾਲੋਂ ਵੱਖਰਾ ਹੈ, ਕਿਉਂਕਿ ਜਿਹੜੇ ਦੇਵੀ ਦੇਵਤੇ ਹੁੰਦੇ ਹਨ, ਇਹਨਾਂ ਦੀ ਕੋਈ ਪਛਾਣ ਜਿਹੜੀ ਹੈ ਆਮ ਮਨੁੱਖਾਂ ਦੇ ਨਾਲੋਂ ਵੱਖਰੀ ਹੋਇਆ ਕਰਦੀ ਹੈ। ਸਾਰੀਆਂ ਜਿੰਨੀਆਂ ਵੀ ਸੰਗਤਾਂ ਸਨ, ਸਾਰੀਆਂ ਹੈਰਾਨ ਹੋਈਆਂ ਕਿ ਇਸਤਰੀ ਕਿਹੜੀ ਹੈ ਜਿਹੜੀ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਝਾੜੂ ਦੇਣ ਵਾਸਤੇ ਲੱਗੀ ਹੈ। ਅਤੇ ਕਹਿੰਦੇ ਕੁਝ ਸਿੱਖਾਂ ਦੇ ਪਾਸੋਂ, ਕੁਝ ਸੰਗਤਾਂ ਦੇ ਪਾਸੋਂ ਰਿਹਾ ਨਾ ਗਿਆ, ਉਹ ਇਸ ਇਸਤਰੀ ਦੇ ਪਾਸ ਚੱਲ ਕੇ ਗਏ ਨੇ। ਇਹਨੂੰ ਸਵਾਲ ਕੀਤਾ, ਤੁਸੀਂ ਕੌਣ ਹੋ, ਕਿਹੜੀ ਜਗ੍ਹਾ ਤੋਂ ਚੱਲ ਕੇ ਆਇਓ, ਕਿਉਂਕਿ ਜਿੰਨੀਆਂ ਵੀ ਸੰਗਤਾਂ ਸਨ ਰਾਤ ਦੇ ਸਮੇਂ ਦੀਆਂ ਰੁਕੀਆਂ ਹੋਈਆਂ ਸਨ, ਉਹਨਾਂ ਸਾਰਿਆਂ ਨੇ ਦੇਖਿਆ ਕਿ ਜਿਹੜੀ ਇਸਤਰੀ ਹੈ ਕਿਤੇ ਵੱਖਰੇ ਸਥਾਨ ਤੋਂ ਆਈ ਹੈ, ਇਹ ਸਾਡੇ ਨਾਲ ਰਾਤ ਦੇ ਸਮੇਂ ਦੇ ਵਿੱਚ ਇਸ ਡੇਰੇ ਦੇ ਵਿੱਚ ਨਹੀਂ ਹੈ। ਹੁਣ ਉਹਨਾਂ ਸਾਰੀਆਂ ਸੰਗਤਾਂ ਨੇ ਸਵਾਲ ਕੀਤਾ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਇਹਨੇ ਆਪਣੇ ਬਾਰੇ ਵਿੱਚ ਦੱਸਿਆ, ਕਹਿਣ ਲੱਗੀ, ਮੈਂ ਵੈਸ਼ਨੋ ਦੇਵੀ ਹਾਂ, ਜਿਹਦੇ ਹਰ ਸਾਲ ਤੁਸੀਂ ਦਰਸ਼ਨ ਕਰਨ ਵਾਸਤੇ ਜਾਂਦੇ ਹੋ, ਮੇਰੇ ਪਾਸੋਂ ਮੰਨਤਾਂ ਮੰਗਦੇ ਹੋ, ਮੱਥਾ ਟੇਕਦੇ ਹੋ, ਸੀਸ ਝੁਕਾਉਂਦੇ ਹੋ, ਪਰ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਰੋਜ਼ ਅੰਮ੍ਰਿਤ ਵੇਲੇ ਦੇ ਸਮੇਂ, ਆ ਜਿਸ ਸਮੇਂ ਤੁਸੀਂ ਮੈਨੂੰ ਦੇਖ ਰਹੇ ਹੋ, ਇਸ ਵੇਲੇ ਮੈਂ ਰੋਜ਼ ਇਹਨਾਂ ਦੇ ਦਰ ਘਰ ਦੇ ਉੱਤੇ ਝਾੜੂ ਦੇਣ ਵਾਸਤੇ ਆਉਂਦੀ ਹਾਂ, ਅਤੇ ਜਦੋਂ ਮੈਂ ਰੋਜ਼ ਆ ਕੇ ਇੱਥੇ ਝਾੜੂ ਦਿੰਦੀ ਹਾਂ, ਤੁਸੀਂ ਮੇਰੇ ਦਰਸ਼ਨ ਕਰਦੇ ਹੋ, ਪਰ ਮੈਂ ਇਹਨਾਂ ਦੇ ਰੋਜ਼ ਦਰਸ਼ਨ ਕਰਕੇ ਜਾਂਦੀ ਹਾਂ, ਇਹਨਾਂ ਦੇ ਦਰ ਤੋਂ ਝਾੜੂ ਦੇ ਕੇ, ਕਿਉਂਕਿ ਫਰੀ ਦੇ ਵਿੱਚ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਕੁਝ ਨਹੀਂ ਮਿਲਦਾ। ਅਸੀਂ ਕਲਯੁਗੀ ਜੀਵ ਕੀ ਕਰਦੇ ਹਾਂ, ਨਾ ਸੰਗਤ ਕਰਦੇ ਹਾਂ ਅਤੇ ਨਾ ਸੇਵਾ ਕਰਦੇ ਹਾਂ, ਅਤੇ ਬੇਨਤੀਆਂ ਕਰਦੇ ਹਾਂ ਕਿ ਪਰਮਾਤਮਾ ਮੈਨੂੰ ਰਾਜ ਭਾਗ ਦੁਨੀਆ ਦਾ ਮਿਲ ਜਾਵੇ, ਮੈਨੂੰ ਧਨ ਮਿਲ ਜਾਵੇ, ਬੜਾ ਕੁਝ ਮਿਲ ਜਾਵੇ, ਪਰ ਨਾ ਸੰਗਤ ਕੀਤੀ ਹੈ ਅਤੇ ਨਾ ਸੇਵਾ ਕੀਤੀ ਹੈ, ਅਸੀਂ ਫਰੀ ਦੇ ਵਿੱਚ ਹੀ ਸਭ ਕੁਝ ਭਾਲਦੇ ਫਿਰਦੇ ਹਾਂ। ਉਸ ਵੇਲੇ ਕੀ ਹੋਇਆ, ਕਹਿੰਦੇ ਜਿਹੜੀ ਦੇਵੀ ਸੀ, ਕਹਿਣ ਲੱਗੀ, ਤੁਸੀਂ ਤਾਂ ਸਾਰੇ ਆ ਕੇ ਮੈਨੂੰ ਮੱਥਾ ਟੇਕਦੇ ਹੋ, ਮੇਰੇ ਪਾਸੋਂ ਆ ਕੇ ਦਾਤਾਂ ਮੰਗਦੇ ਹੋ, ਪਰ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਉਂਦੀ ਹਾਂ, ਇੱਥੇ ਰੋਜ਼ ਆ ਕੇ ਝਾੜੂ ਦਿੰਦੀ ਹਾਂ, ਇਹਨਾਂ ਦੀ ਸੇਵਾ ਕਰਦੀ ਹਾਂ, ਇਹਨਾਂ ਦੇ ਪਾਸੋਂ ਦਾਤਾਂ ਲੈ ਕੇ ਜਾਂਦੀ ਹਾਂ, ਅਤੇ ਜਿਹੜੇ ਤੁਹਾਡੇ ਵਰਗੇ ਨੇ ਫਿਰ ਉਹਨਾਂ ਨੂੰ ਮੈਂ ਦਾਤਾਂ ਉਸ ਸਮੇਂ ਵੰਡਦੀ ਹਾਂ। ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਕਿ ਜਿਹਦੇ ਅਸੀਂ ਕਈ ਸਾਲਾਂ ਤੋਂ ਲੈ ਕੇ ਅਸੀਂ ਨਾਗਾ ਨਹੀਂ ਪਾਉਂਦੇ ਸੀ, ਹਰ ਸਾਲ ਜਾਂਦੇ ਸੀ, ਜਿਨ੍ਹਾਂ ਦੇ ਦਰਸ਼ਨ ਕਰਦੇ ਸੀ, ਉਹ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੇਵਕ ਹੈ, ਮੁਰੀਦ ਹੈ। ਸਾਰਿਆਂ ਦੇ ਮਨ ਬੜੇ ਦੁਖੀ ਹੋਏ, ਸਾਰਿਆਂ ਦੇ ਮਨ ਦੇ ਵਿੱਚ ਜਿਹੜੇ ਵਹਿਮ ਭਰਮ ਸਨ, ਜਿੰਨੇ ਵੀ ਸ਼ੰਕੇ ਸਨ, ਉਹ ਨਿਵਿਰਤ ਹੋ ਗਏ। ਉਸ ਦਿਨ ਤੋਂ ਜਿੰਨੇ ਵੀ ਲੋਕ ਸਨ, ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸੇਵਕ ਬਣ ਗਏ, ਸ਼ਰਧਾਲੂ ਬਣ ਗਏ। ਕੁਝ ਦਿਨਾਂ ਦੇ ਬਾਅਦ ਦੇ ਵਿੱਚ ਭਾਈ ਲਹਿਣਾ ਜੀ ਜਿਹੜੇ ਸਨ ਉਹ ਆਪਣੀ ਨਗਰੀ ਖਡੂਰ ਸਾਹਿਬ ਦੇ ਵਿੱਚ ਨਗਰੀ ਦੇ ਵਿੱਚ ਚੱਲ ਕੇ ਆ ਗਏ ਨੇ। ਰਾਤ ਦਾ ਸਮਾਂ ਇਹਨਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਨੀਂਦ ਨਹੀਂ ਆਈ, ਚਿੰਤਾ ਦੇ ਵਿੱਚ ਸਨ, ਪਰੇਸ਼ਾਨੀਆਂ ਦੇ ਵਿੱਚ ਸਨ ਕਿ ਮਨਾ ਮੈਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਜੀ ਮਿਲੇ ਨੇ, ਮੈਂ ਉਹਨਾਂ ਦੇ ਪਾਸ ਜਾਵਾਂ, ਮੈਂ ਆਪਣੇ ਘਰ ਦੇ ਵਿੱਚ ਕਿਉਂ ਬੈਠਾ, ਮੈਨੂੰ ਉਹਨਾਂ ਦੀ ਜਾ ਕੇ ਸੰਗਤ ਕਰਨੀ ਚਾਹੀਦੀ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਕਹਿੰਦੇ ਭਾਈ ਲਹਿਣਾ ਜੀ ਦਾ ਜਦੋਂ ਘਰ ਦੇ ਵਿੱਚ ਮਨ ਨਹੀਂ ਲੱਗਾ, ਇਹਨਾਂ ਦੀ ਕਰਿਆਨੇ ਦੀ ਜੋ ਪਿਤਾ ਦੀ ਦੁਕਾਨ ਸੀ ਅਤੇ ਪਿਤਾ ਦੀ ਕਰਿਆਨੇ ਦੀ ਦੁਕਾਨ ਤੋਂ ਇਹਨਾਂ ਨੇ ਇੱਕ ਲੂਣ ਦੀ ਪੰਡ ਲਈ ਹੈ, ਜਿਹੜਾ ਲੂਣ ਸੀ ਉਸ ਦੀ ਪੰਡ ਲਈ ਹੈ, ਅਤੇ ਲੂਣ ਦੀ ਪੰਡ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਲੰਗਰਾਂ ਦੇ ਵਾਸਤੇ ਰਵਾਨਾ ਹੋ ਗਏ। ਕਿਉਂਕਿ ਰੋਜ਼ ਲੰਗਰ ਤਿਆਰ ਹੁੰਦਾ ਸੀ, ਸਾਰੀਆਂ ਸੰਗਤਾਂ ਜਿਹੜੀਆਂ ਛਕਿਆ ਕਰਦੀਆਂ ਸਨ, ਅਤੇ ਭਾਈ ਲਹਿਣਾ ਜੀ ਜਿਹੜੇ ਲੂਣ ਦੀ ਪੰਡ ਸੀ ਲੈ ਕੇ ਖਡੂਰ ਦੀ ਨਗਰੀ ਦੇ ਵਿੱਚੋਂ ਅਤੇ ਚੱਲਦੇ ਚੱਲਦੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਨਗਰੀ ਦੇ ਵਿੱਚ ਜਾ ਪਹੁੰਚੇ ਨੇ। ਕਹਿੰਦੇ ਜਦੋਂ ਨਗਰੀ ਦੇ ਵਿੱਚ ਪਹੁੰਚੇ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਵਿਖੇ ਗਏ, ਲੂਣ ਦੀ ਪੰਡ ਜਿਹੜੀ ਹੈ ਸਾਡੇ ਮਾਤਾ ਸੁਲੱਖਣੀ ਜੀ ਨੂੰ ਫੜਾਈ ਹੈ, ਅਤੇ ਮਾਤਾ ਸੁਲੱਖਣੀ ਜੀ ਨੂੰ ਸਵਾਲ ਕੀਤਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਧਰ ਗਏ ਨੇ। ਮਾਤਾ ਸੁਲੱਖਣੀ ਜੀ ਨੇ ਅੱਗੇ ਉੱਤਰ ਦਿੱਤਾ ਹੈ ਕਿ ਉਹ ਇਸ ਵੇਲੇ ਖੇਤਾਂ ਦੇ ਵਿੱਚ ਗਏ ਹਨ, ਉਸ ਸਮੇਂ ਜਿਹੜਾ ਝੋਨਾ ਸੀ ਇਹਦੀ ਖੇਤੀ ਸੀ। ਗੁਰੂ ਨਾਨਕ ਦੇ ਮਹਾਰਾਜ ਜੀ ਇਹਦੇ ਵਿੱਚ ਉਹ ਨਦੀਨ ਜੋ ਘਾਹ ਦੱਸਿਆ ਗਿਆ ਸਿੱਖਾਂ ਨੂੰ ਕੁਝ ਨਾਲ ਲੈ ਕੇ, ਅਤੇ ਆਪ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਨਦੀਨ ਕੱਢਣ ਵਾਸਤੇ ਘਾਹ ਕੱਢਣ ਵਾਸਤੇ ਗਏ ਸਨ। ਉਧਰੋਂ ਭਾਈ ਲਹਿਣਾ ਜੀ ਚੱਲਦੇ ਚੱਲਦੇ ਖੇਤਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਜਦੋਂ ਜਾ ਪਹੁੰਚੇ, ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਸੀਸ ਝੁਕਾਇਆ, ਅਤੇ ਭਾਈ ਲਹਿਣਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਮੈਨੂੰ ਵੀ ਸੇਵਾ ਦੱਸੋ, ਕਿਉਂਕਿ ਸਤਿਗੁਰੂ ਮੈਂ ਵੀ ਤੁਹਾਡਾ ਸੇਵਕ ਹਾਂ। ਉਸ ਸਮੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਘਾਹ ਵੱਢਣ ਦੀ ਜਿਹੜੀ ਸਾਰੀ ਸਮਾਪਤੀ ਕਰ ਦਿੱਤੀ ਹੈ, ਅਤੇ ਸੋ ਘਾਹ ਦੀ ਜਿਹੜੀ ਪੰਡ ਸੀ, ਜਿਹੜੀ ਨਦੀਨ ਦੀ ਪੰਡ ਸੀ, ਜਿਹਦੇ ਵਿੱਚੋਂ ਜਿਹੜਾ ਗੰਦਾ ਪਾਣੀ, ਚਿੱਕੜ ਵਾਲਾ ਪਾਣੀ ਨੁੱਚੜਨ ਵਾਸਤੇ ਲੱਗਾ ਸੀ, ਉਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਸੀਸ ਦੇ ਉੱਤੇ ਰਖਾ ਦਿੱਤੀ ਹੈ। ਅਤੇ ਭਾਈ ਲਹਿਣਾ ਜੀ ਬੜੇ ਖੁਸ਼ ਹੋਏ ਨੇ, ਉਹ ਪੰਡ ਲੈ ਕੇ ਜਦੋਂ ਆਪਣੇ ਘਰ ਦੇ ਵਿੱਚ ਉਹ ਆਏ, ਪੰਡ ਦੇ ਵਿੱਚ ਜਿੰਨਾ ਵੀ ਚਿੱਕੜ ਸੀ ਸਾਰਾ ਚਿਹਰੇ 'ਤੇ ਪੈ ਚੁੱਕਾ ਸੀ। ਸਾਡੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਸਤਿਗੁਰੂ ਇਹ ਕੀ ਹੈ, ਉਹਨਾਂ ਨੇ ਕੀਮਤੀ ਕੱਪੜੇ ਪਾਏ ਹੋਏ ਸਨ ਅਤੇ ਤੁਸੀਂ ਚਿੱਕੜ ਵਾਲੀ ਜਿਹੜੀ ਪੰਡ ਸੀ ਉਹਨਾਂ ਦੇ ਸਿਰ 'ਤੇ ਰੱਖ ਦਿੱਤੀ ਹੈ, ਸਤਿਗੁਰੂ ਉਹਨਾਂ ਦੇ ਵਸਤਰ ਜਿਹੜੇ ਨੇ ਮੈਲੇ ਹੋ ਗਏ ਨੇ। ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਸੁਲੱਖਣੀ ਭਾਗਵਾਨੇ ਕਰਮਾਂ ਵਾਲੀਏ, ਇਹ ਚਿੱਕੜ ਨਹੀਂ ਹੈ, ਇਹ ਦੀਨ ਦੁਨੀਆ ਦੇ ਮਾਲਕ ਬਣਨਗੇ, ਜਿਵੇਂ ਅੱਜ ਇਹਨਾਂ ਨੇ ਪੰਡ ਚੱਕੀ ਹੈ ਇਹ ਸਾਰੀ ਦੁਨੀਆ ਦੇ ਦੁੱਖਾਂ ਦੀਆਂ ਪੰਡਾਂ ਆਪਣੇ ਸੀਰ 'ਤੇ ਚੱਕਣਗੇ, ਇਹ ਘਾਹ ਦੀ ਪੰਡ ਨਹੀਂ ਹੈ, ਉਹਨਾਂ ਨੂੰ ਮਲ ਨਹੀਂ ਲੱਗੀ, ਇਹ ਉਹਨਾਂ ਦੇ ਕੱਪੜਿਆਂ ਨੂੰ ਕੇਸਰ ਲੱਗਾ ਹੋਇਆ, ਜਿਹਨੂੰ ਤੁਸੀਂ ਮਲ ਅਤੇ ਗੰਦਗੀ ਦੱਸਣ ਵਾਸਤੇ ਲੱਗੇ ਹੋ, ਇਹ ਉਹਨਾਂ ਦੇ ਕੱਪੜਿਆਂ ਨੂੰ ਤਨ ਨੂੰ ਕੇਸਰ ਲੱਗਾ ਹੋਇਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪ ਵੀ ਸੁੱਖ ਪ੍ਰਾਪਤ ਕਰਨਗੇ ਅਤੇ ਆਪਣੇ ਸਿੱਖਾਂ ਨੂੰ ਵੀ ਬਹੁਤ ਜ਼ਿਆਦਾ ਸੁੱਖ ਦੇਣਗੇ। ਗੁਰੂ ਪਿਆਰੂ ਇੰਨੀ ਨਿਮਰਤਾ ਦੇ ਵਿੱਚ ਰਹਿ ਕੇ ਸੇਵਾ ਕੀਤੀ, ਕਿਉਂਕਿ ਸੇਵਾ ਕਰਨੀ ਵੱਖਰੀ ਹੈ ਅਤੇ ਨਿਮਰਤਾ ਧਾਰਨ ਕਰਨੀ ਵੱਖਰੀ ਹੈ। ਜਦੋਂ ਕੋਈ ਵੀ ਮਨੁੱਖ ਪ੍ਰਾਣੀ ਨਿਮਰਤਾ ਧਾਰਨ ਕਰਕੇ ਸੇਵਾ ਕਰਦਾ ਹੈ, ਉਹ ਗੁਰੂ ਘਰ ਦੇ ਵਿੱਚ ਉਹ ਬੜਾ ਕੁਝ ਹਾਸਲ ਕਰ ਜਾਂਦਾ ਹੈ, ਅਤੇ ਜੇਕਰ ਸੇਵਾ ਕਰਦਿਆਂ ਮਨ ਦੇ ਵਿੱਚ ਨਿਮਰਤਾ ਨਹੀਂ ਹੈ, ਐਸੀ ਸੇਵਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ। ਦਾਸ ਪਰਖਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੀਆਂ ਕੀਤੀਆਂ ਸਨ, ਉਹ ਦਾਸ ਪਰਖਾਂ ਦੇ ਵਿੱਚੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਰਖਾਂ ਦੇ ਵਿੱਚੋਂ ਭਾਈ ਲਹਿਣਾ ਜੀ ਕਾਮਯਾਬ ਹੋ ਗਏ, ਅਤੇ ਆਖਿਰਕਾਰ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਘੁੱਟ ਕੇ ਗਲ ਦੇ ਨਾਲ ਲਾਇਆ, ਅਤੇ ਸਤਿਗੁਰਾਂ ਨੇ ਬਚਨ ਕੀਤਾ, ਤੁਸੀਂ ਲੈਣਾ ਸੀ ਅਸੀਂ ਦੇ ਦਿੱਤਾ, ਅੱਜ ਤੋਂ ਤੁਸੀਂ ਭਾਈ ਲਹਿਣਾ ਨਹੀਂ ਰਹੇ, ਅੱਜ ਤੋਂ ਤੁਸੀਂ ਗੁਰੂ ਅੰਗਦ ਦੇ ਮਹਾਰਾਜ ਜੀ ਬਣ ਗਏ ਹੋ। ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਅਨੇਕਾਂ ਵਰ ਦਿੱਤੇ, ਸੋ ਪਹਿਲਾ ਨਾਮ ਇਹਨਾਂ ਦਾ ਭਾਈ ਲਹਿਣਾ ਸੀ। ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਗਲ ਦੇ ਨਾਲ ਅੰਗਾਂ ਦੇ ਨਾਲ ਲੱਗ ਕੇ ਇਹਨਾਂ ਦਾ ਨਾਮ ਗੁਰੂ ਅੰਗਦ ਦੇ ਮਹਾਰਾਜ ਜੀ ਪੈ ਗਿਆ। ਇਹ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਸੰਖੇਪ ਦੇ ਵਿੱਚ ਜੀਵਨੀ ਜੋ ਆ ਸਰਬਤ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸਰਬਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਕਰਨ, ਨਾਮ ਦੀਆਂ ਦਾਤਾਂ ਬਖਸ਼ੇ ਕਰਨ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ, ਭੁੱਲਾਂ ਚੁੱਕਾਂ ਦੀ ਖੇਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।